मैं दे देता। तो सीधे भगवान कुछ नहीं बोले, मैं चुप रहा कि नहीं, तुम प्रश्न कीता मैं खामोश हो गया कि नहीं, हाँ बस यही जवाब है और कोई जवाब नहीं। गूंगे महा अमृत रस चाखिया, पूछे कहन न जाहिर। हुण मैं अर्ज करा, जो अकाल दिच पहुंच गए वो ते कुछ कहन जोगा ना रहे, उतों की व्याख्या करन जोगा ना रहे। ते जिन्हां नूं ना मिलिया उन्होंने निराश होके इनकार कर दिता, है ही नहीं, है ही नहीं। भई निराशी बहुत दिन लागे, बहुत दिन हो गए साधना करदे खेड़ ते कुछ बने नहीं। ये निराशा बड़े बड़े उच्चे कर्म करन वाले, मेहनत करन वाले, तपस्या साधना करन वाले उन्हां ते घटत आउंदी है। रस्ते दा ए भी एक पड़ाव है कि निराश हो जाना, सारे ते नहीं लेकिन बहुते होंदे ने। फकीर हाफिस भी होया है, कहिंदा शबे तारीख बीमे मौज गर्दा वेचो नहीं आयल, कुजा दानिंदे हाले मां सुबक साराने साहिला। ईरान दा इस सब तो वड्डा फकीर है हाफिस। जिस तरह से गुरु ग्रंथ साहब जी महाराज दा वाक लेंदे हैं, दीवाने हाफिज दा ईरानी लोग वाक लेके काम ते जांदे ने। दुकान दा मुहूर्त करना है, मकान दा मुहूर्त करना है, यात्रा ते जाना है, दीवाने हाफिज दा वाक लेंदे, इन्हां नूं फल लेना कहंदे ने। यानी इतना सत्कार है, इतना पूजदे ने। ओ कहिंदा है शबे तारीख अंधेरी रात मैनू दिखाई कुछ नहीं दे रहा, चल ते मैं रहा पर अंधेरे, मेहनत ते मैं बड़ी कर रहा चलदा ते मैं पिया अंधेरे। शबे तारीख बीमे मौज गर्दा बेचो नहीं आयल, ते चलदा चलदा मैं गर्दाब देच भी फस गया। पानी जिथे गर्दिश करे उन्हूं गर्दाब कहिंदे ने, गर्द आब, आब दी गर्दिश, पानी दी गर्दिश। जिथे पानी घूमन लग पवे, घूमन गेरी जिसनूं असीं कहिंदे आ, इहनूं फारसी दे गर्दाब कहिंदे ने, आब दी गर्दिश, पानी दी गर्दिश। कहिंदा एक ते अंधेरा मैं चल पिया, दूजा दरिया दी घूमन गेरी च फस गया, गर्दाब दे च फस गया। ना उरार दिखाई देंदा ना पार, मेरे नाल भी कोई नहीं। कुजा दा आनंद हाले मां सुबुक साराने साहिला, जिड़े इस रस्ते ते कदी चले ही नहीं ओ की जानन। वो मेरी विपता नूं नहीं समझ सकते, वो मेरी पीड़ा नूं नहीं समझ सकते। हुण मैं दूसरा नुक्ता बयान करा, जितनी पीड़ा चो संत भगत फकीर लंघदे ने, कोई ग्रस्ती नहीं लंघदा, कोई दुनियादार बंदा नहीं लंघदा। क्योंकि चलना ते अंधेरे च ही पैंदा है। ये जिहड़ी सूरज की रोशनी है, इहदे च ते सिर्फ पदार्थ दिखाई देंदे ने, परमात्मा नहीं, संसार दिखाई देंदा, निरंकार नहीं। वो ते अनुभव प्रकाश चाहीदा है। हुण पहले पहले अनुभव प्रकाश कित्थे, चलना ते अंधेरे च पैंदा है, हर एक नूं अंधेरे चलना पैंदा, समझ ते कुछ भी नहीं चलना पैंदा, समझ ते कुछ भी नहीं करना पैंदा। इसे वास्ते इंज भी आखिया जांदा है, धर्म पहले कदम दे च अंधविश्वास है, ब्लाइंड फेथ है। शायद मैं आप जी दे सामने अर्ज कीती है कि नहीं, स्वामी विवेकानंद ते किसी ने प्रश्न किया सी, स्वामी जी क्या मनुख लई लाजमी है ब्लाइंड फेथ? कम से कम 15-20 भाषावां दे ज्ञानी सन स्वामी विवेकानंद, बहुत अच्छे अपने वक्त दे वक्ता सन। हरे रामा हरे कृष्णा जिहड़ी लहर है, इंज कह लो अगर सारी दुनिया चो भ्रमण ना कर दे ते फैलदी भी ना, स्वामी राम कृष्ण परम हंस दे विचारां नूं विवेकानंद ने फैलाया दूर दूर तक, कई भाषावां दा ज्ञानी पंडित। अज रायपुर विच किसी ने प्रश्न कर दिता, स्वामी जी क्या ब्लाइंड फेथ चाहिदा है? अंधविश्वास जरूरी है? कह लगे हां जरूरी है, पर एक शर्त है, जिस ते फेथ होवे ओ ब्लाइंड ना होवे, जिस ते भरोसा होवे ओ अंधा ना होवे। परमात्मा ते भरोसा, जिस ते भरोसा है ओ ते प्रकाश है, पर जो भरोसा कर रहे है ओ अंधा है। ये अधूरी गल है, ये बहुत कीमती गल कह गए। ब्लाइंड फेथ भी चाहिए, पर जिस ते फेथ होवे ओ अंधा ना होवे, जिस ते भरोसा है ओ अंधा ना होवे। भरोसा करने वाला अंधा है तो कोई गल नहीं, पर जिस ते भरोसा है ओ अंधा ना होवे, वो भटक देवे दी बां पकड़ लेगा, क्योंकि वो अंधा नहीं है। वो भटक देवे दा भी दामन पकड़ लेगा, पर एक ते मनुख अंधा होवे ते फिर भरोसा भी अंधे ते, एक ते जिस ते भरोसा है वह भटक रहा है, एक जो भरोसा कर रहा है वह भटक रहा है, ते दोवे ही भटक दे पे। मैं अर्ज करा, जिस परमात्मा नु जानिया नहीं, समझिया नहीं ते चलिया है, ते अंधविश्वास हर एक दा, चाहे हिंदू है, मुस्लिम है, सिख है, ईसाई है, पहला कदम ते अंधविश्वास है। हर मनुख दा पहला कदम अंधविश्वास है, लेकिन अंदर उसनु एक दृढ़ विश्वास होना चाहिदा है, जिस ते मैं विश्वास कर रहे हैं वो अंधा नहीं। उनु मेरे अंधेपन दी समझ है, मैनू उस दे सुजाखेपन दी समझ नहीं है। मैं लवज फिर दोहरावा, उसनु मेरे अंधेपन दी समझ है, भटक दे दी बां पकड़ लेगा, समझ है, मैनू उसकी समझ नहीं, क्योंकि मैं अंधा। शुरू शुरू हर एक मनुख जो चलेगा अंधविश्वास है, अंधे दा विश्वास है, अंधे दा चलना है। हाफिज उसे दा जिक्र कर रहे है, शवे तारीख बीमे मौज गर्दा बेचुनी आयल, ऐ खुदा अंधेरा है, तेरी कख समझ नहीं, मैनू कोई समझ नहीं। रोजे भी रखदा पिया, नमाज भी पढ़दा पिया, सब कुछ करदा पिया, कोई समझ नहीं, तेरी कोई समझ नहीं। चल पिया, शवे तारीख भी मैं मौज गर्दा वे चुनी आए, पर मैं गर्दाव दे च भी फस गया, घूमन घेरे च भी फस गया, संसार दे दुख सुख दे च भी फस गया, इज्जत बेजती दे च भी फस गया, नफे नुकसान दे च भी फस गया। काल विच हर मनुख फसे होया, ते काल नु गुरबाणी जाल कहिंदे ने, ते काल विच की है, जन्म मरण सुख दुख, सुख दी लालसा विच मनुख फसे होया, दुखां दे पह दे च मनुख फसे होया, जीवन दी लालसा विच मनुख फसे होया, मरण दे पह दे च मनुख फसे होया, यही कुछ है। जाली रैन जाल दिन हुआ, जेती घड़ी फाई तेती, समा की है, दिन ते रात मनुख इस देच फसे होया है, काल देच फसे होया है। ते काल दा फसना की है, सुख दी लालसा ते दुख दा भय, जीवन दी लालसा ते मरण दा भय, क्योंकि काल देच यही कुछ हो रहा है, समय देच यही कुछ हो रहा है। तो किवें ओ अवस्था मिले, जीवन मिले जिदे च मरण ना होवे, ऐसा सुख मिले जिदे च दुख नहीं है, ऐसा आनंद मिले जिदे च कलेश नहीं है, ਉਹ ਕਿਸ ਤਰ੍ਹਾਂ ਪ੍ਰਾਪਤ ਹੋਵੇ? ਉਹ ਅਕਾਲ ਵਿੱਚ ਪਹੁੰਚਦਿਆਂ ਪ੍ਰਾਪਤ ਹੋਵੇਗਾ। ਤੇ ਅਕਾਲ ਵਿੱਚ ਕਿਵੇਂ ਪਹੁੰਚੀਏ? ਕਰਮ ਕਰਤ ਹੋਵੇ ਨਹਿ ਕਰਮ, ਨਿਸ਼ਕਰਮ ਹੋ ਜਾਏ, ਕਿਉਂਕਿ ਪ੍ਰਮਾਤਮਾ ਨਿਸ਼ਕਰਮ ਹੈ, ਅਕਰਮ ਹੈ, ਆਧਰਮ ਹੈ। ਹੁਣੇ ਆਪ ਗੁਰੂ ਕੇ ਕੀਰਤਨੀਆਂ ਪਾਸੋਂ ਇੱਕ ਬੜਾ ਸੁੰਦਰ ਸ਼ਬਦ ਸਰਵਣ ਕਰ ਰਹੇ ਸੀ। ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ, ਜੁੜਿਆ ਹੋਇਆ ਉਸਨੂੰ ਸਮਝੋ ਜਿਹਦੀ ਦ੍ਰਿਸ਼ਟੀ ਸਮ ਹੋ ਗਈ ਹੈ, ਸਮ ਦ੍ਰਿਸ਼ਟ ਹੋ ਗਿਆ। ਸਭ ਇੱਕ ਦਿਖਾਈ ਦਿੰਦਾ, ਦੂਜਾ ਤੀਜਾ ਚੌਥਾ ਨਹੀਂ ਦਿਖਾਈ ਦਿੰਦਾ, ਇੱਕ ਦਿਖਾਈ ਦਿੰਦਾ, ਸਮ ਦ੍ਰਿਸ਼ਟ ਹੋ ਗਿਆ। ਅਕਾਲ ਵਿੱਚ ਇੱਕ ਹੈ, ਕਾਲ ਵਿੱਚ ਦੋ ਨੇ, ਦੋ ਦਿਖਾਈ ਦਿੰਦੇ ਨੇ, ਸੁੱਖ ਸੁੱਖ ਦਿਖਾਈ ਦਿੰਦਾ, ਦੁੱਖ ਦੁੱਖ ਦਿਖਾਈ ਦਿੰਦਾ, ਜੀਵਨ ਜੀਵਨ ਦਿਖਾਈ ਦਿੰਦਾ, ਮਰਨ ਮਰਨ ਦਿਖਾਈ ਦਿੰਦਾ। ਇਹ ਵਿਸ਼ਾ ਆਪਣੇ ਆਪ ਵਿੱਚ ਇਤਨਾ ਗਹਿਰ ਗੰਭੀਰ ਹੈ, ਇਹਦੀਆਂ ਬਹੁਤੀਆਂ ਗਹਿਰਾਈਆਂ ਇੱਥੇ ਨਹੀਂ ਜਾਣਾ, ਦਿਮਾਗ ਦੀਆਂ ਨਸਾਂ ਹੀ ਢਿੱਲੀਆਂ ਹੋ ਜਾਂਦੀਆਂ, ਕਹਿਣ ਵਾਲੇ ਦੀਆਂ ਵੀ ਤੇ ਸੁਣਨ ਵਾਲੇ ਦੀਆਂ ਵੀ। ਅਕਰਮ ਹੈ, ਅਧਰਮ ਹੈ, ਪ੍ਰਭੂ ਦਾ ਕੋਈ ਧਰਮ ਨਹੀਂ ਹੈ, ਕੋਈ ਕਰਮ ਨਹੀਂ, ਕੁਛ ਵੀ ਨਹੀਂ ਕਰਦਾ। ਤੇ ਕਰਨ ਵਾਲਾ ਕਰਮ ਅਕਰਮ ਵਿੱਚ ਲੀਨ ਨਹੀਂ ਹੋ ਸਕਦਾ। ਜਾਂ ਮੈਂ ਇੰਝ ਕਹਿ ਦੇਵਾਂ, ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਧਾਰਮਿਕ ਮਨੁੱਖ ਉਸ ਵਿੱਚ ਕਿਸ ਤਰ੍ਹਾਂ ਲੀਨ ਹੋਵੇਗਾ ਜੋ ਹੈ ਹੀ ਅਧਾਰਮਿਕ, ਅਧਰਮ ਹੈ, ਪਰਮਾਤਮਾ ਦਾ ਕੋਈ ਧਰਮ ਨਹੀਂ। ਇੱਕ ਮਜ਼ਹਬੀ ਬੰਦਾ ਉਸ ਵਿੱਚ ਕਿਸ ਤਰ੍ਹਾਂ ਲੀਨ ਹੋਵੇਗਾ ਜਿਹਦਾ ਕੋਈ ਮਜ਼ਹਬ ਨਹੀਂ? ਨਮਸਤਸਤ ਅਜਵੇ ਨਮਸਤੰ ਅਮਜਵੇ, ਜਿਹਦਾ ਕੋਈ ਮਜ਼ਹਬ ਨਹੀਂ ਤੇ ਨਾ ਹੀ ਕਿਸੇ ਮਜ਼ਹਬ ਨੂੰ ਮੰਨਦਾ, ਨਾ ਉਹ ਹਿੰਦੂ ਹੈ, ਨਾ ਉਹ ਮੁਸਲਿਮ ਹੈ, ਨਾ ਉਹ ਸਿੱਖ ਹੈ, ਨਾ ਈਸਾਈ ਹੈ। ਮੈਂ ਫਿਰ ਅਰਜ਼ ਕਰਦੇ ਹਾਂ, ਮੁਲਤਾਨ ਦੇ ਨਵਾਬ ਨੇ ਜਦ ਪੁੱਛਿਆ ਤੂੰ ਕੌਣ ਹੈ, ਦੱਸ ਕੌਣ ਹੈ ਤੂੰ, ਸ਼ਮਸ ਤਬਰੇਜ਼ ਨੂੰ, ਕਹਿੰਦੇ ਚੀ ਚਲ ਵੀ ਰੇ ਐ ਮੁਸਲਮਾਨਮ ਕਿ ਮਨ ਖੁਦ ਰਾ ਨਮੇਦਾਨਮ। ਬੜੀ ਮੁੱਦਤ ਤੋਂ ਮੈਂ ਲੱਭ ਰਿਹਾ ਆਪਣੇ ਆਪ ਨੂੰ, ਮੈਂ ਕੌਣ ਹਾਂ, ਕੀ ਕਰਾਂ, ਬਹੁਤ ਕੁਛ ਲੱਭਿਆ, ਬਹੁਤ ਕੁਛ ਲੱਭਿਆ, ਆਪਣਾ ਆਪ ਨਹੀਂ ਲੱਭਿਆ। ਔਰ ਮਨੁੱਖ ਨੇ ਵੀ ਬਹੁਤ ਕੁਝ ਖੋਜਿਆ, ਆਪਣੇ ਨੂੰ ਨਹੀਂ ਖੋਜਿਆ। ਇਸ ਵਾਸਤੇ ਆਪਣੀ ਕੋਈ ਜਾਣਕਾਰੀ ਨਹੀਂ, ਬਾਕੀ ਮਨੁੱਖ ਕੋਲ ਬੜੀ ਜਾਣਕਾਰੀ ਹੈ। ਇੱਕ ਸਾਇੰਟਿਸਟ ਪਦਾਰਥ ਦੇ ਸੰਬੰਧ ਵਿੱਚ ਬਹੁਤ ਕੁਝ ਜਾਣਦਾ ਹੈ, ਯਕੀਨ ਜਾਣੋ ਜੀਵਨ ਚੇਤਨਾ ਦੇ ਸੰਬੰਧ ਵਿੱਚ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਇੱਕ ਚੋਟੀ ਦਾ ਸਾਇੰਟਿਸਟ ਬਾਹਰ ਦੇ ਸੰਬੰਧ ਵਿੱਚ ਬਹੁਤ ਕੁਝ ਜਾਣਦਾ ਹੈ, ਆਪਣੇ ਸੰਬੰਧ ਵਿੱਚ ਬਿਲਕੁਲ ਕੁਛ ਵੀ ਨਹੀਂ ਜਾਣਦਾ। ਅਗਰ ਕਿਧਰੇ ਜਾਣਦਾ ਤੇ ਸੰਤ ਹੋ ਜਾਣਾ ਸੀ, ਫਿਰ ਨਿਰਾ ਸਾਇੰਟਿਸਟ ਨਹੀਂ ਰਹਿਣਾ ਸੀ, ਬ੍ਰਹਮ ਗਿਆਨੀ ਹੋ ਜਾਣਾ ਸੀ, ਫਿਰ ਪਰਮਾਤਮਾ ਦਾ ਰੂਪ ਹੋ ਜਾਣਾ ਸੀ। ਚੇ ਤਦ ਵੀ ਰੇ ਐ ਮੁਸਲਮਾਨਮ ਕਿ ਮਨ ਖੁਦ ਰਾ ਨਮੇਦਾਨਮ। ਐ ਮੁਸਲਮਾਨੋ, ਮੈਂ ਨਹੀਂ ਜਾਣਦਾ ਮੈਂ ਕੌਣ ਆ, ਨਾ ਤਰਸਾਓ ਯਹੂਦੀਅਮ, ਨਾ ਗਿਬਰਮ, ਨਾ ਮੁਸਲਮਾਨਮ। ਮੈਂ ਈਸਾਈ ਨਹੀਂ ਹਾਂ, ਮੈਂ ਆਤਿਸ਼ ਪ੍ਰਸਤ ਪਾਰਸੀ ਵੀ ਨਹੀਂ ਹਾਂ। ਔਰ ਇਹ ਮੁਸਲਮਾਨੋ, ਇਹ ਵੀ ਜਾਣ ਲਓ ਕਿ ਮੈਂ ਮੁਸਲਮਾਨ ਵੀ ਨਹੀਂ ਹਾਂ, ਮੈਂ ਯਹੂਦੀ ਵੀ ਨਹੀਂ ਹਾਂ। ਨਾ ਤਰਸਾਓ ਯਹੂਦੀਅਮ, ਨਾ ਗਿਬਰਮ, ਨਾ ਮੁਸਲਮਾਨਮ। ਮੁਲਤਾਨ ਦੇ ਨਵਾਬ ਨੇ ਕਿਹਾ ਜਮਿਆ ਤੂੰ ਇਰਾਕ ਦੇ ਚ ਹੈ ਤੇ ਪਾਲਣ ਪੋਸ਼ਣਾ ਤੇਰੀ ਈਰਾਨ ਦੇ ਚ ਹੋਈ ਹੈ, ਦੋਵੇਂ ਮੁਲਕ ਇਸਲਾਮੀ ਨੇ ਔਰ ਇਸ ਹਿਸਾਬ ਨਾਲ ਤੂੰ ਮੁਸਲਮਾਨ ਹੈ, ਕਿਵੇਂ ਕਹਿ ਰਿਹਾ ਮੈਂ ਮੁਸਲਮਾਨ ਨਹੀਂ ਹਾਂ? ਇਰਾਕ ਚ ਜਮਿਆ ਤੂੰ ਔਰ ਤਬਰੇਜ਼ ਈਰਾਨ ਦੇ ਸ਼ਹਿਰ ਵਿੱਚ ਤੂੰ ਪਲਿਆ ਤੇ ਪੋਸਿਆ, ਆਇਆ ਈਰਾਨ ਤੋਂ ਹੈ, ਕਿਸ ਤਰ੍ਹਾਂ ਕਹਿ ਰਹੇ ਹਾਂ ਕਿ ਮੈਂ ਮੁਸਲਮਾਨ ਨਹੀਂ ਹਾਂ? ਪਤਾ ਹੁਣ ਇਹ ਕੀ ਕਹਿੰਦਾ? ਨਾ ਅਜ ਮੁਲਕੇ ਇਰਾਕੀ, ਨਾ ਅਜ ਖਾਕੇ ਖੁਰਾਸਾਨਮ, ਨਾ ਸ਼ਰਕੀਅਮ, ਨਾ ਗਰਬੀਅਮ, ਨਾ ਬੁਹੈਰੀਅਮ, ਨਾ ਤਰੇਅਮ, ਨਾ ਅਜ਼ ਮੁਲਕ ਇਰਾਕੀ ਨਾ ਅਜ਼ ਖਾਕ ਖੁਰਾਸਾਨਮ। ਮੇਰਾ ਮੁਲਕ ਇਰਾਕ ਨਹੀਂ ਹੈ ਔਰ ਮੈਂ ਖੁਰਾਸਾਨ ਦੀ ਮਿੱਟੀ ਦਾ ਵੀ ਬਣਿਆ ਹੋਇਆ ਨਹੀਂ ਹਾਂ, ਈਰਾਨ ਦਾ ਸੂਬਾ, ਔਰ ਮੈਂ ਪੂਰਬੀ ਵੀ ਨਹੀਂ ਹਾਂ ਪੱਛਮੀ ਵੀ ਨਹੀਂ ਹਾਂ। ਮੈਂ ਪੂਰਬ ਦਾ ਰਹਿਣ ਵਾਲਾ ਨਹੀਂ, ਮੈਂ ਪੱਛਮ ਦਾ ਰਹਿਣ ਵਾਲਾ ਨਹੀਂ, ਨਾ ਸ਼ਰਕੀ ਅਮ ਨਾ ਗਰਬੀ ਅਮ ਨਾ ਬੁਹੇਰੀ ਅਮ ਨਾ ਤਰੀ ਅਮ, ਨਾ ਹੀ ਮੈਂ ਜ਼ਮੀਨ ਦਾ ਬਾਸ਼ਿੰਦਾ ਅਤੇ ਨਾ ਹੀ ਮੈਂ ਪਾਣੀ ਵਿੱਚ ਰਹਿਣ ਵਾਲਾ, ਨਾ ਮੈਂ ਪੂਰਬੀ ਹਾਂ ਨਾ ਮੈਂ ਪੱਛਮੀ ਹਾਂ, ਨਾ ਮੇਰਾ ਮੁਲਕ ਇਰਾਕ ਹੈ ਨਾ ਹੀ ਮੈਂ ਇਰਾਨੀ ਹਾਂ, ਔਰ ਸੁਣ ਲਓ ਨਾ ਹੀ ਮੈਂ ਮੁਸਲਮਾਨ ਹਾਂ, ਨਾ ਹੀ ਮੈਂ ਯਹੂਦੀ ਹਾਂ, ਨਾ ਹੀ ਈਸਾਈ ਹਾਂ ਅਤੇ ਨਾ ਹੀ ਪਾਰਸੀ ਹਾਂ। ਜਦ ਕਿਸੇ ਦੇ ਅੰਦਰ ਵੀ ਝਲਕ ਪੈਦਾ ਆਉਂਦੀ ਹੈ ਨਮਸਤਸਤ ਅਜਬੇ ਨਮਸਤੰਗ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਤੇਰਾ ਕੋਈ ਕਰਮ ਨਹੀਂ, ਤੇਰਾ ਕੋਈ ਧਰਮ ਨਹੀਂ, ਅਕਰਮ ਹੈ ਅਧਰਮ ਹੈ, ਔਖੇ ਔਖੇ ਨਵਾਬ ਨੇ ਕਿਹਾ ਮਨੁੱਖ ਤੇ ਹੈ ਨਾ ਤੂੰ, ਖਾਕ ਤੋਂ ਬਣਿਆ, ਪਾਣੀ ਤੋਂ ਬਣਿਆ, ਮਿੱਟੀ ਤੋਂ ਬਣਿਆ, ਅਗਨੀ ਤੋਂ ਬਣਿਆ, ਤੱਤਾਂ ਦੀ ਬਨਾਵਟ ਹੈ, ਮਨੁੱਖ ਤੇ ਹੈ, ਇਹ ਕਿਸ ਤਰ੍ਹਾਂ ਮੰਨ ਲਈਏ? ਤੇਰਾ ਮੁਲਕ ਇਰਾਕੀ ਨਹੀਂ ਹੈ, ਤੂੰ ਇਰਾਨੀ ਨਹੀਂ ਹੈ, ਤੂੰ ਮੁਸਲਮਾਨ ਨਹੀਂ ਹੈ, ਮਨੁੱਖ ਹੋ ਕੇ ਇਹ ਤੂੰ ਕਿਸ ਤਰ੍ਹਾਂ ਕਹਿ ਸਕਦਾ? ਹੁਣ ਸ਼ਮਸ ਤਬਰੇਜ਼ ਕਹਿੰਦੇ ਤੈਨੂੰ ਭੁਲੇਖਾ ਲੱਗ ਰਿਹਾ ਨਵਾਬ, ਮੈਂ ਮਨੁੱਖ ਵੀ ਨਹੀਂ ਹਾਂ, ਨਾ ਅਜ਼ ਆਬਮ ਨਾ ਅਜ਼ ਖਾਕਮ ਨਾ ਅਜ਼ ਆਤਿਸ਼ ਨਾ ਅਜ਼ ਹਵਾ, ਮੈਂ ਖਾਕ ਵੀ ਨਹੀਂ ਹਾਂ, ਮੈਂ ਆਤਿਸ਼ ਅਗਨੀ ਵੀ ਨਹੀਂ ਹਾਂ, ਬਾਦ ਮੈਂ ਹਵਾ ਵੀ ਨਹੀਂ ਹਾਂ, ਤੈਨੂੰ ਐਵੇਂ ਭੁਲੇਖਾ ਲੱਗ ਰਿਹਾ? ਮੈਂ ਇਹ ਤੱਤ ਨਹੀਂ ਹਾਂ, ਨਾ ਤਨ ਬਾਸ਼ਦ ਨਾ ਜਾਂ ਬਾਸ਼ਦ ਨਾ ਜਾਨਮ ਇਸ਼ਕੇ ਜਾਨਾਨਮ, ਮੈਂ ਇਹ ਤਨ ਵੀ ਨਹੀਂ ਹਾਂ ਜੋ ਤੂੰ ਦੇਖ ਰਿਹਾ, ਔਰ ਇਸ ਤਨ ਦੇ ਚ ਜਿਹੜੇ ਸਵਾਸ ਪਏ ਚੱਲਦੇ ਨੇ ਮੈਂ ਇਹ ਵੀ ਨਹੀਂ ਹਾਂ, ਜਿਹੜਾ ਦਿਲ ਪਿਆ ਧੜਕਦਾ ਮੈਂ ਇਹ ਵੀ ਨਹੀਂ ਹਾਂ, ਨਾ ਤਨ ਬਾਸ਼ਦ ਨਾ ਜਾਂ ਬਾਸ਼ਦ ਨਾ ਬਾਸ਼ਦ ਇਸ਼ਕੇ ਜਾਨਾਨਮ, ਇਸ ਤਨ ਦੇ ਚ ਜਿਹੜੀ ਜਾਨ ਸਵਾਸ ਪਏ ਚੱਲਦੇ ਨੇ ਇਹ ਨਵਾਬ ਮੈਂ ਇਹ ਵੀ ਨਹੀਂ ਹਾਂ। ਇਸ ਤਰ੍ਹਾਂ ਦੀ ਜਾਨ ਪਰਮਾਤਮਾ ਦੀ ਨਹੀਂ ਹੈ, ਖੁਦਾ ਦੀ ਨਹੀਂ ਹੈ, ਉਹਦੇ ਇਸ ਤਰ੍ਹਾਂ ਦੇ ਕੋਈ ਸਵਾਸ ਨਹੀਂ ਚੱਲਦੇ। ਅਗਰ ਇਸ ਤਰ੍ਹਾਂ ਦੇ ਹੀ ਸਵਾਸ ਚੱਲਦੇ ਨੇ ਤਾਂ ਫਿਰ ਉਹ ਤੇ ਮਨੁੱਖ ਹੋ ਗਿਆ, ਵਿਅਕਤੀ ਹੋ ਗਿਆ, ਤੇ ਜੇ ਵਿਅਕਤੀ ਹੋ ਗਿਆ ਤੇ ਫਿਰ ਜਮਿਆ ਹੋਵੇਗਾ, ਜਵਾਨ ਵੀ ਹੋਇਆ ਹੋਵੇਗਾ, ਬੁੱਢਾ ਵੀ ਹੋਇਆ ਹੋਵੇਗਾ, ਤੇ ਫਿਰ ਮੌਤ ਵੀ ਹੋਵੇਗੀ। ਨਹੀਂ, ਇਸ ਕਿਰਿਆ ਦੇ ਚੋਂ ਪ੍ਰਭੂ ਨਹੀਂ ਲੰਘਦਾ, ਨਾ ਤਨ ਬਾਸ਼ਦ ਨਾ ਜਾਂ ਬਾਸ਼ਦ ਨਾ ਬਾਸ਼ਦ ਇਸ਼ਕੇ ਜਾਨਾਨਮ, ਫਿਰ ਤੂੰ ਕੀ ਹੈ? ਚੱਲ ਤੂੰ ਦੱਸ, ਇਹ ਤੂੰ ਸਭ ਕੁਛ ਨਹੀਂ ਹੈ ਜੋ ਅਸੀਂ ਤੈਨੂੰ ਮੰਨਦੇ ਹਾਂ ਤੇ ਜਾਣਦੇ ਹਾਂ, ਚਲੋ ਹੁਣ ਤੂੰ ਹੀ ਦੱਸ ਕੀ ਹੈ? ਕਹਿੰਦਾ ਦੋਈ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ, ਦੋਈ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ, ਇੱਕ ਹਾਂ, ਇੱਕ ਦਿਖਾਈ ਦੇ ਰਿਹਾ, ਇੱਕ ਦੇ ਚ ਜੀ ਰਿਹਾ, ਉਹ ਇੱਕ ਕੀ ਹੈ ਉਹ ਹੁਣ ਮੈਂ ਨਹੀਂ ਕੁਛ ਕਹਿ ਸਕਦਾ, ਨਹੀਂ ਕਹਿ ਸਕਦਾ, ਚੁੱਪ। ਦੋਈ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ, ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੂਛੇ ਕਹਿਣ ਨਾ ਜਾਈਓ। ਨਵਾਬ ਤੇ ਗੱਲ ਸਮਝਿਆ ਨਾ, ਉਹਨੂੰ ਚਿੜ ਹੋ ਗਈ, ਉਹਨੇ ਆਖੇ ਕਹਿੰਦਾ ਤਨ ਨਹੀਂ ਆ ਮੈਂ, ਇਹਦੀ ਪੁੱਠੀ ਖਲ ਲਓ। ਆਪ ਸੁਣ ਕੇ ਹੈਰਾਨ ਹੋ ਗਏ, ਇਸੇ ਫਕੀਰ ਦੀ ਪੁੱਠੀ ਖਲ ਲਾਈ ਗਈ ਮੁਲਤਾਨ ਦੇ ਚ, ਔਰ ਹੱਸਦਾ ਰਿਹਾ ਇਹ ਫਕੀਰ ਔਰ ਕਹਿੰਦਾ ਰਿਹਾ ਨਵਾਬ ਤੈਨੂੰ ਭੁਲੇਖਾ ਹੈ, ਮੈਂ ਤਨ ਨਹੀਂ ਹਾਂ। ਤੇ ਨਵਾਬ ਕਹਿੰਦਾ ਰਿਹਾ ਤੇਰੀ ਖਲ ਲਾਵਾਂਗੇ ਫਿਰ ਤੈਨੂੰ ਪਤਾ ਚੱਲੇਗਾ ਤੂੰ ਤਨ ਹੈ ਕਿ ਨਹੀਂ, ਮਨੁੱਖ ਹੈ ਕਿ ਨਹੀਂ, ਇਰਾਕੀ ਹੈ ਕਿ ਨਹੀਂ, ਤੂੰ ਇਰਾਨੀ ਹੈ ਕਿ ਨਹੀਂ, ਤੂੰ ਮੁਸਲਮਾਨ ਹੈ ਕਿ ਨਹੀਂ। ਸ਼ਮਸ ਤਬਰੇਜ਼ ਕਹਿੰਦਾ ਇਹ ਵੀ ਕਰਕੇ ਦੇਖ ਲਓ। ਇਸ ਫਕੀਰ ਦੀ ਪੁੱਠੀ ਖਲ ਲਾਈ ਗਈ और इसने बड़ी कीमती गल कही, आदम न बोधो मन बोधम। ऐ बादशाह, ऐ नवाब, अजे ते कुछ भी नहीं सी, मैं है सी। ये मनुख भी नहीं सन, मैं है सी। आदम न बोधो मन बोधम, हवा न बोधो मन बोधम। हवा कहिंदे ने माया नूं, हवा नहीं हवा, अरबी भाषा का लफ्ज है हवा, माया। माया की व्याख्या इंज है, जो दिखाई भी देवे ते प्रभावित भी करिए करे ते पकड़े ते हथों निकल जाए। जैसे जीवन है, जिंदगी है, दिखाई भी दे दिए, प्रभावित भी कर दिए, पर हथों निकल जाती है। बचपन नो पकड़ो, बचपना हथों निकल जाता है। जवानी नो पकड़ो, जवानी हथों निकल जाती है। बुढ़ेपे नो पकड़ो, ये निकल जाता है। जीवन हथों निकल जाता है। तो जब जीवन ही हथ चो निकल जाता है, तो हथ दे जो कुछ भी होगा सब निकलेगा, कुछ भी नहीं रहता, कुछ भी नहीं रहता। जब जीवन ही नहीं रहता तो बाकी की रहेगा। नैनो देखत ए जग जाई, जो दिखाई भी देवे ते प्रभावित भी करे ते पकड़िए ते हाथ दे ना वे, जिवें हवा नूं मुट्ठी दे बंद करिए ते निकल जांदी है। इनों इस्लामी ही दुनिया च कहिंदे ने हवा, साडे विच कहिंदे ने माया। जो दिखाई भी देवे ते प्रभावित भी करे और बड़ी उसकी लीला भी होवे ते पकड़िए ते हाथ दे ना आवे। किसी भी सुख नूं तुसीं हाथ दे पकड़न की कोशिश करो, दुख दे बदल जांदा है। जवानी नूं पकड़न की कोशिश करो, बुढ़ेपे च बदल जांदी है। ये एक उदाहरण है ना, जिंदगी नूं पकड़न की कोशिश करो, जिंदगी हथों निकल जाती है। जब जिंदगी निकल जाती है तो बाकी केड़ी चीज हाथ च रहेगी, की रहेगा। ये फकीर कहिंदा हवा न बोधो मन बोधम, ये माया रूपी संसार नहीं सी, ऐ नवाब मैं है सी। कस न बोधो मन बोधम, मन आशके देरी नाम, ये कुछ भी नहीं सी, मैं ओ हां, मैं माया भी नहीं हां, तन ते माया है, मैं नहीं हां, मैं जगत का हिस्सा ही नहीं हां। हुण जिस दुनिया की गल कर रहा है, जिन्हें अहलकार सन ते नवाब, उन्हें कहा पागल है, पागल है। सारे ही बनारस दे वासियां ने कबीर नू पागल कह दिता सी। लोग कहें कबीर बौराना, लोग की आखदे वन बौरा है, पागल है। धन गुरु गोबिंद सिंह जी महाराज एक दिन प्रसन्न होए ने नंद लाल थे, ते कहिंदे ने पुरखा कुछ मंग ले, आज बहुत प्रसन्न आ तेरे ते, अज साड़ी बड़ी खुशी है तेरे बोल सुन के, तू कुछ मंग ले। भाई साहब दी मंग मैं थोड़े सामने रखा। भाई साहब कहते हैं, या इलाही चश्मे बीना ए भी दे, दर सरम अज इश्क सौदा ए भी दे। सौदाई कहते ने पागल नो, नंद लाल कहते ए दिल दिमाग ऐसा प्यार नाल भर दे, भावना नाल भर दे, ऐसा भगत बना दे। एक दफा लोकी कह दे नंद लाल पागल है, सौदाई है। दर सरम अज इश्क सौदा ए बिदे। हुण मैं अर्ज करा, भगत दी ये पहचान है, कारण जगत पागल कह देगा। की पहचान है? पागल कह देगा। उदी तर्ज जिंदगी, उदा जीवन जगत नाल तालमेल नहीं बिठाएगा। भगतां थे संसारियां जोड़ कदे ना आया। जितने चिर तक इस नूं लोकी आलम फाजल सियाणा दानशमंद कह रहे ने, अजे उरार है। ये भी मैर्ज करते हैं। दर सरम अज इश्क सौदा ए बिदे, ऐ मेरे पातशाह ऐसा प्यार दे, ऐसी भावना दे, ऐसी भक्ति दे। एक दफा दुनिया कह दे नंद लाल पागल हो गए। ये तो पागल है। जौक कहिंदे ने अच्छा हुआ दीवानगी काम आ गई अपने, वगरना हम जमाने भर को समझाने कहां जाते। ऐ खुदा तेरा लख लख शुक्र, ਕਿ ਪਾਗਲਪਣਾ ਬੜਾ ਕੰਮ ਆ ਗਿਆ। ਲੋਕਾਂ ਨੇ ਪਾਗਲ ਪਾਗਲ ਕਹਿਣਾ ਸ਼ੁਰੂ ਕੀਤਾ, ਸਾਡੀ ਜਾਨ ਬੱਚੀ, ਜਾਨ ਛੁੱਟੀ। ਕਿਸ ਕਿਸ ਨਾਲ ਮਗਜ਼ਮਾਰੀ ਕਰਦੇ, ਕਿਸ ਕਿਸ ਨਾਲ ਮੈਂ ਖਪਣਾ ਸੀ, ਕਹਿੰਦਾ ਜਾਨ ਬਚੀ। ਹੁਣ ਹਰ ਇੱਕ ਪਾਗਲ ਕਹਿੰਦਾ ਸਾਡੀ ਜਾਨ ਬਚ ਗਈ। ਕਿਸ ਕਿਸ ਨਾਲ ਸਿਰ ਖਪਾਈ। ਅੱਛਾ ਹੋਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਦੁਨੀਆਂ ਦੀ ਸਾਰੀ ਸਿਆਣਪ ਇਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ। ਪਾਗਲ ਗਿਆਨ ਤੋਂ ਅੱਗੇ ਦੀ ਦੁਨੀਆ ਕੀ ਹੈ, ਸਮਝ ਤੋਂ ਅੱਗੇ ਦੀ ਦੁਨੀਆ ਕੀ ਹੈ, ਭਾਵਨਾ ਹੈ, ਭਾਵਨਾ ਹੈ। ਸੁਣਨਾ ਹੈ ਸਮਝਣ ਵਾਸਤੇ, ਮੰਨਣਾ ਹੈ ਸਮਝ ਨੂੰ ਜੀਵਨ ਦਾ ਹਿੱਸਾ ਬਣਾਉਣ ਵਾਸਤੇ। ਹੁਣ ਇਸ ਤੋਂ ਨਿਕਲ ਜਾਣਾ ਹੈ ਫਿਰ ਜੀਵਣਾ ਹੈ। ਭਾਵਨਾ ਭਾਵ ਵਿਦਤੀ ਦੇਵਾ, ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਭਾਵਨਾ ਕਰਕੇ ਹੀ ਦੇਵ ਪ੍ਰਗਟ ਆਉਂਦਾ, ਪ੍ਰਭੂ ਪ੍ਰਗਟ ਆਉਂਦਾ। ਇਸ ਨੂੰ ਪਤੰਜਲੀ ਨੇ ਤਿੰਨ ਹਿੱਸਿਆਂ ਚ ਇੰਜ ਬਿਆਨ ਕੀਤਾ ਹੈ, ਧਾਰਨਾ ਧਿਆਨ ਸਮਾਧੀ। ਇਸ ਨੂੰ ਵਿਆਸ ਇੰਜ ਕਹਿੰਦੇ ਨੇ ਸਰਵਨਨ ਮਨਨ ਨਿਧਿਆਸਨ। ਇਸੇ ਨੂੰ ਗੁਰੂ ਨਾਨਕ ਕਹਿੰਦੇ ਨੇ ਸੁਣੀ ਹੈ ਮਨੀ ਹੈ ਮਨ ਕੀਤਾ ਵਾ। ਭਾਵਨਾ ਵਿੱਚ ਕੁਝ ਕਰਨਾ ਨਹੀਂ ਆਉਂਦਾ, ਪਿਆਰ ਨਿਰ ਵਿਚਾਰ ਅਵਸਥਾ ਹੈ। ਤੇ ਜਦ ਨਿਰਵਿਚਾਰ ਹੋ ਗਏ ਤਾਂ ਹੁਣ ਮਨ ਵੀ ਕੁਛ ਨਹੀਂ ਕਰ ਰਿਹਾ, ਤਨ ਤੇ ਕੁਛ ਨਹੀਂ ਕਰ ਰਿਹਾ, ਮਨ ਵੀ ਕੁਛ ਨਹੀਂ ਕਰ ਰਿਹਾ। ਇਸ ਨੂੰ ਕਹਿੰਦੇ ਨੇ ਅਕਰਮ, ਕਰਮ ਕਰਤ ਹੋਵੇ ਨੇ ਕਰਮ। ਕਰ ਕਰਕੇ ਇੱਕ ਦਿਨ ਉੱਥੇ ਪਹੁੰਚੇ ਜਿੱਥੇ ਕਰਨਾ ਨਹੀਂ ਹੈ। ਧਾਰਮਿਕ ਕਰਮ ਕਾਂਡ ਕਰ ਕਰਕੇ ਉੱਥੇ ਪਹੁੰਚੇ, ਉਸ ਦੇ ਵਿੱਚ ਪਹੁੰਚੇ ਜਿੱਥੇ ਇਸ ਤਰ੍ਹਾਂ ਦਾ ਧਰਮ ਵੀ ਨਹੀਂ ਹੈ। ਇਸ ਚੱਕਰ 'ਚ ਨਾ ਪਾਉਣ ਕਿ ਜਦ ਕੋਈ ਪਰਮਾਤਮਾ ਤੱਕ ਪਹੁੰਚੇਗਾ ਉੱਥੇ ਕੋਈ ਮਸਜਿਦ ਜਿਹਾ ਉਸਦਾ ਘਰ ਹੋਵੇਗਾ, ਜਾਂ ਗੁਰਦੁਆਰੇ ਦੀ ਤਰ੍ਹਾਂ ਉਸਦੀ ਕੋਈ ਬਣਤਰ ਹੋਵੇਗੀ, ਜਾਂ ਮੰਦਿਰ ਦੀ ਤਰ੍ਹਾਂ ਕੋਈ ਬਣਿਆ ਹੋਇਆ ਉਸਦਾ ਘਰ ਹੋਵੇਗਾ, ਉਹਦੇ 'ਚ ਪ੍ਰਭੂ ਮਿਲੇਗਾ। ਇਸ ਚੱਕਰ 'ਚ ਨਾ ਪੈਣਾ, ਇਸ ਤਰ੍ਹਾਂ ਦੀ ਖੇਡ ਨਹੀਂ ਹੈ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਨਮਸਕਾਰ ਹੈ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ। ਨਮਸਤਸਤ ਅਜਵੇ ਨਮਸਤੰ ਅਵਜਵੇ, ਅਕਰਮ ਹੈ ਅਧਰਮ ਹੈ ਤੂੰ ਕੁਛ ਵੀ ਨਹੀਂ ਕਰਦਾ। ਸੰਸਾਰ ਵਿੱਚ ਅੱਜ ਤੱਕ ਜੋ ਕੁਛ ਮਿਲਿਆ ਮਨੁੱਖ ਨੂੰ ਕਰ ਕਰਕੇ ਮਿਲਿਆ, ਔਰ ਬਾਹਰ ਕਾਲ ਹੈ, ਕਾਲ ਵਿੱਚ ਕਰ ਕਰਕੇ ਮਿਲਦਾ, ਔਰ ਜੋ ਕੁਛ ਮਿਲਿਆ ਬਾਹਰੋਂ ਮਿਲਿਆ। ਤਾਂ ਹੁਣ ਮਨੁੱਖ ਦਾ ਇਹ ਖਿਆਲ ਬਣ ਗਿਆ ਪਰਮਾਤਮਾ ਬਾਰੇ ਵੀ ਕਿ ਪਰਮਾਤਮਾ ਵੀ ਮਿਲੇਗਾ ਬਾਹਰੋਂ ਮਿਲੇਗਾ ਤੇ ਕਰਕੇ ਮਿਲੇਗਾ, ਕੁਛ ਕਰਦਿਆਂ ਹੀ ਮਿਲੇਗਾ। ਹੁਣ ਮੈਂ ਅਰਜ਼ ਕਰਾਂ ਕਰਕੇ ਨਹੀਂ ਮਿਲੇਗਾ, ਅਗਰ ਕਰਕੇ ਮਿਲਦਾ ਹੈ ਤਾਂ ਮੇਰਾ ਕਰਨਾ ਬਹੁਤ ਵੱਡਾ ਹੈ, ਪਰਮਾਤਮਾ ਕੁਛ ਵੀ ਨਹੀਂ ਹੈ। ਤੇ ਜੇ ਕਰਕੇ ਮਿਲਦਾ ਹੈ ਤਾਂ ਫਿਰ ਉਸਦਾ ਹਿਸਾਬ ਕਿਤਾਬ ਹੈ, ਉਹਦਾ ਲੇਖਾ ਹੈ, ਉਹ ਤੇ ਮੇਰੀ ਗਿਣਤੀ 'ਚ ਆ ਗਿਆ, ਪਕੜ ਦੇ 'ਚ ਆ ਗਿਆ। ਫਿਰ ਮੇਰਾ ਕਰਮ ਵੱਡਾ ਹੈ, ਪਰਮਾਤਮਾ ਨਹੀਂ ਵੱਡਾ, ਕਰ ਕਰਕੇ ਨਹੀਂ ਮਿਲੇਗਾ। ਅਕਰਮ ਹੈ ਅਧਰਮ ਹੈ, ਕਰਮ ਕਰਤ ਹੋਵੇ ਨੇ ਕਰਮ। ਕਰਮ ਕਰ ਕਰਕੇ ਇੱਕ ਦਿਨ ਨਿਸ਼ਕਰਮ ਹੋ ਜਾਏ। ਪਿਆਰ ਵਿੱਚ ਭਾਵਨਾ ਵਿੱਚ ਕੋਈ ਕਰਮ ਨਹੀਂ ਆਉਂਦਾ, ਜੀਵਣਾ ਆਉਂਦਾ, ਹੋਣਾ ਆਉਂਦਾ। ਐਸਾ ਮਨੁੱਖ ਤੁਸੀਂ ਆਖੋਗੇ ਫਿਰ ਕੁਛ ਨਹੀਂ ਕਰਦਾ, ਸਭ ਕੁਛ ਕਰਦਾ ਹੋਇਆ ਪ੍ਰਤੀਤ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਕਬੀਰ ਦੇ ਚੇਲਿਆਂ ਨੇ ਕਹਿ ਦਿੱਤਾ ਸੀ ਹੁਣ ਤੇ ਕੱਪੜਾ ਬੁਣਨਾ ਛੋੜ ਦਿਓ ਤੇ ਬ੍ਰਹਮ ਗਿਆਨੀ ਹੋ ਤੁਸੀਂ, ਤੁਹਾਡੇ ਕੋਲ ਮਹਾਂ ਆਨੰਦ ਹੈ। ਜੋ ਉਹਨਾਂ ਦਾ ਨਿਕਟਵਰਤੀ ਸੀ, ਕਬੀਰ ਨੂੰ ਸਮਝਣ ਵਾਲਾ ਸੀ, ਉਹ ਨਹੀਂ ਕਹਿ ਦਿੱਤਾ ਸੀ ਚੰਗਾ ਨਹੀਂ ਲੱਗਦਾ ਹੁਣ ਕੱਪੜਾ ਬੁਣ ਦਿਓ, ਮੁੰਡੇ ਤੇ ਰੱਖ ਕੇ ਥਾਨ ਬਾਜ਼ਾਰ ਵਿੱਚ ਵੇਚਣ ਜਾਂਦੇ ਹੋ, ਚੰਗਾ ਨਹੀਂ ਲੱਗਦਾ। ਪਤਾ ਹੈ ਕਬੀਰ ਕਹਿੰਦੇ ਕੌਣ ਕੱਪੜਾ ਬਣਾਉਂਦਾ, ਕੌਣ ਵੇਚਦਾ, ਹੁਣ ਤੇ ਹੋ ਰਿਹਾ। ਪਹਿਲੇ ਕਬੀਰ ਕੱਪੜਾ ਬਣਾਉਂਦਾ ਹੁੰਦਾ ਸੀ ਤੇ ਵੇਚਦਾ ਹੁੰਦਾ ਸੀ, ਹੁਣ ਤੇ ਹੋ ਰਿਹਾ। ਨਾ ਕਬੀਰ ਕੱਪੜਾ ਬਣਾਉਂਦਾ ਹੈ ਨਾ ਵੇਚਦਾ, ਹੁਣ ਤੇ ਹੋ ਰਿਹਾ। ਨਾਮਦੇਵ ਨੂੰ ਵੀ ਮਨਾ ਕੀਤਾ ਸੀ ਉਹਨਾਂ ਦੇ ਚੇਲਿਆਂ ਨੇ, ਮਹਾਰਾਜ ਹੁਣ ਤੇ ਤੁਸੀਂ ਬ੍ਰਹਮ ਗਿਆਨੀ ਹੋ ਗਏ, ਇਤਨੀ ਉੱਚੀ ਤੁਹਾਡੀ ਅਵਸਥਾ, ਤੁਹਾਡੇ ਕੋਲ ਤਰ੍ਹਾਂ ਤਰ੍ਹਾਂ ਦੀ ਕਲਾ ਵੀ ਪ੍ਰਗਟ ਆਉਂਦੀ ਹੈ। ਹੁਣ ਤੇ ਤੁਸੀਂ ਕੱਪੜੇ ਨਾ ਧੋਇਆ ਕਰੋ, ਨਾ ਛਿੰਬਿਆ ਕਰੋ। ਕੌਣ ਛਿੰਬਦਾ ਹੁਣ? ਨਾਮਦੇਵ ਨਹੀਂ ਛਿੰਬਦਾ, ਹੁਣ ਹੁੰਦਾ, ਹੁਣ ਹੋ ਰਿਹਾ, ਹੁਣ ਹੋ ਰਿਹਾ। ਇਹਦਾ ਇਹ ਮਤਲਬ ਨਹੀਂ ਹੈ ਕਿ ਇਹ ਲੋਕ ਕਰਮ ਨਹੀਂ ਕਰਦੇ। ਹੁਣ ਕਰਮ ਹੋ ਰਿਹਾ, ਕਰਦੇ ਨਹੀਂ, ਹੋ ਰਿਹਾ। ਜਿਸ ਦਿਨ ਕੀਰਤਨ ਹੋ ਰਿਹਾ ਹੋਵੇ, ਕਰਨਾ ਨਾ ਪਵੇ, ਉਸੇ ਦਿਨ ਕੀਰਤਨ ਹੈ, ਉਂਝ ਨਹੀਂ, ਉਂਝ ਨਹੀਂ। 30 ਸਾਲ ਪੁਰਾਣੀ ਮੈਨੂੰ ਗੱਲ ਯਾਦ ਆ ਗਈ। ਬਾਬਾ ਬਲਵੰਤ ਸਿੰਘ, ਉਹਨਾਂ ਨੇ ਮੈਨੂੰ ਸੰਤ ਪਿਆਰਾ ਸਿੰਘ ਨੂੰ ਲੈਣ ਵਾਸਤੇ ਭੇਜਿਆ ਸੀ ਜਗਨਨਾਥਪੁਰੀ। ਮੈਂ ਲੈ ਕੇ ਆਇਆ ਕਟਕ ਤੋਂ ਜਗਨਨਾਥਪੁਰੀ ਕੋਈ 20-22 ਮੀਲ ਦੀ ਦੌਰੀ, ਤੇ ਮੈਂ ਇਹ ਕੋਸ਼ਿਸ਼ ਕੀਤੀ 8 ਤੋਂ 9 ਕਥਾ ਕਰ ਦੇਣ, ਕਥਾ ਦੇ ਟਾਈਮ ਪਹੁੰਚ ਜਾਵਾਂ। ਪਰ ਰੱਬ ਦੀ ਨੇ ਤੁਸੀਂ 9:30-10 ਤੱਕ ਪਹੁੰਚੇ, ਕਥਾ ਕਰ ਚੁੱਕੇ ਸਨ, ਸੰਗਤਾਂ ਜਾ ਚੁੱਕੀਆਂ ਸਨ। ਮੈਂ ਸੁਭਾਵਕ ਪੁੱਛ ਲਿਆ, ਮੈਂ ਕਿਹਾ ਬਾਬਾ ਜੀ ਕਥਾ ਕਰ ਬੈਠੇ? ਕਹਿਣ ਲੱਗੇ ਹਾਂ, ਖੱਪ ਕੇ ਆ ਗਏ ਹਾਂ। ਅਜੇ ਤੱਕ ਮੈਨੂੰ ਯਾਦ ਹੈ, ਖੱਪ ਕੇ ਆ ਗਏ। ਉਦੋਂ ਮੈਂ ਸੋਚਿਆ ਹੁਣ 80 ਵਰੇ ਦੇ ਹੋ ਗਏ ਨੇ, ਭਾਵੇਂ ਸਿਆਣੇ ਨੇ, ਭਾਵੇਂ ਵਿਆਕਰਨ ਦੇ ਪੰਡਿਤ ਨੇ, ਭਾਵੇਂ ਇਹਨਾਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾਇਆ ਲਿਖਾਇਆ, ਪਰ ਲੱਗਦਾ ਹੁਣ ਉਮਰ ਕਰਕੇ ਕੁਛ ਹੋਰ ਦੇ ਹੋਰ ਹੋ ਗਏ। ਕਥਾ ਕਰਕੇ ਆਏ ਨੇ ਤੇ ਕਹਿੰਦੇ ਨੇ ਖੱਪ ਕੇ ਆ ਗਏ। ਕਹਿੰਦੇ ਨੇ ਮਸਕੀਨ ਗੱਲ ਸੁਣ, ਜਦ ਕਥਾ ਹੋ ਜਾਏ ਤਾਂ ਕਥਾ ਹੈ, ਤੇ ਜਦ ਕਰਨੀ ਪੈ ਜਾਏ ਤਾਂ ਖੱਪਣਾ ਹੈ। ਅੱਜ ਖੱਪ ਕੇ ਆਇਆ, ਅੱਜ ਕਥਾ ਹੋਈ ਨਹੀਂ। ਉਦੋਂ ਮੇਰੀ ਸਮਝ ਚ ਨਹੀਂ ਪਈ ਗੱਲ, ਪਰ ਹੁਣ ਮੇਰੀ ਸਮਝ ਚ ਇਤਨੀ ਗੱਲ ਪੈ ਗਈ ਹੈ, ਪਾਠ ਹੋ ਜਾਏ ਤਾਂ ਪਾਠ ਹੈ, ਨਹੀਂ ਤੇ ਖੱਪਣਾ ਹੈ। ਕਰਨਾ ਪੈ ਜਾਏ ਤਾਂ ਖੱਪਣਾ, ਕੀਰਤਨ ਹੋ ਜਾਏ ਤਾਂ ਕੀਰਤਨ ਹੈ, ਕਰਨਾ ਪੈ ਜਾਏ ਤਾਂ ਖੱਪਣਾ, ਕਥਾ ਹੋ ਜਾਏ ਤਾਂ ਕਥਾ ਹੈ, ਕਰਨੀ ਪੈ ਜਾਏ ਤਾਂ ਖੱਪਣਾ, ਹੋਰ ਕੁਛ ਵੀ ਨਹੀਂ। ਉਦੋਂ ਮੈਂ ਉਹਨਾਂ ਨੂੰ ਸਮਝ ਲਿਆ ਸੀ, ਉਮਰ ਵਡੇਰੀ ਹੋ ਗਈ ਹੈ, ਅਨਹੋਣੀਆਂ ਗੱਲਾਂ ਕਰਨ ਲੱਗ ਪੈਣਾ। 80 ਸਾਲ ਦੀ ਉਮਰ ਹੋ ਗਈ, ਕਹਿੰਦੇ ਨੇ ਖੱਪ ਕੇ ਆ ਗਏ। ਔਰ ਇਸ ਤਰ੍ਹਾਂ ਦਾ ਸ਼ਬਦ ਮੈਂ ਸੁਣਿਆ ਪਹਿਲੀ ਦਫਾ, ਤੇ ਮੇਰਾ ਮੂੰਹ ਮੱਥਾ ਵੇਖ ਕੇ ਮੈਨੂੰ ਕਹਿਣ ਲੱਗੇ ਮਸਕੀਨ ਅਜੇ ਤੇਰੀ ਸਮਝ ਚ ਨਹੀਂ ਆਈ ਗੱਲ, ਕਥਾ ਹੋ ਜਾਏ ਤਾਂ ਕਥਾ ਹੈ, ਕਰਨੀ ਪੈ ਜਾਏ ਤਾਂ ਖੱਪਣਾ। ਅੱਜ ਕਥਾ ਕ੍ਰਿਤ ਸੀ, ਹੋਈ ਨਹੀਂ। ਕੀਰਤਨ ਹੋ ਜਾਏ ਤਾਂ ਕੀਰਤਨ ਹੈ, ਨਹੀਂ ਤੇ ਖੱਪਣਾ। ਪਾਠ ਹੋ ਜਾਏ ਤਾਂ ਪਾਠ ਹੈ, ਨਹੀਂ ਤੇ ਖੱਪਣਾ। ਪਾਠ ਹੁੰਦਾ ਤੇ ਕਦੀ ਕਦੀ ਹੈ, ਔਰ ਹੁੰਦਾ ਵੀ ਕਿਸੇ ਖਾਸ ਮਨੁੱਖ ਕੋਲ ਹੈ, ਨਹੀਂ ਤੇ ਲੋਕੀ ਖੱਪਦੇ ਨੇ, ਖੱਪਦੇ ਨੇ। ਇਸ ਤੋਂ ਜ਼ਿਆਦਾ ਹੁਣ ਮੈਂ ਨਹੀਂ ਕੁਛ ਕਹਿੰਦਾ, ਕਿਉਂਕਿ ਮੈਨੂੰ ਨਹੀਂ ਪਤਾ ਬਰਦਾਸ਼ਤ ਦੀ ਸੀਮਾ ਕਿੰਨੀ ਹੋਵੇਗੀ। ਧਾਰਮਿਕ ਜਗਤ ਦੇ ਵਿੱਚ ਖੱਪਣਾ ਹੀ ਹੈ, ਕੋਈ ਨਮਾਜ਼ ਪੜ੍ਹ ਰਿਹਾ ਕੁਛ ਨਹੀਂ, ਖੱਪਦਾ ਹੀ ਪਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਦੇ ਨਵਾਬ ਨੂੰ ਕਹਿ ਦਿੱਤਾ ਸੀ, ਜਦ ਉਸ ਨਵਾਬ ਨੇ ਚਿੜ ਕੇ ਕਿਹਾ ਤੁਸੀਂ ਆਖਿਆ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਨਹੀਂ ਪੜ੍ਹੀ। ਸਾਹਿਬ ਕਹਿੰਦੇ ਪੜ੍ਹਨੀ ਸੀ, ਪਰ ਕੀ ਕਰੀਏ, ਤੂੰ ਤੇ ਕਾਬਲ ਦੇ ਵਿੱਚ ਘੋੜੇ ਪਿਆ ਖਰੀਦਦਾ ਸੀ, ਅਸੀਂ ਘੋੜੇ ਖਰੀਦਣੇ ਨਹੀਂ, ਅਸੀਂ ਨਹੀਂ ਖਰੀਦਣਾ। ਨਮਾਜ਼ ਪੜ੍ਹਨੀ ਪੈ ਜਾਏ ਤਾਂ ਖੱਪਣਾ ਹੈ, ਹੋ ਜਾਏ ਤਾਂ ਨਮਾਜ਼। ਇਸ ਤਰ੍ਹਾਂ ਦੇ ਮਨੁੱਖ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ, ਕਰਦੇ ਨਹੀਂ ਨੇ, ਅਕਰਮ ਹੋ ਗਏ ਨੇ, ਉਹਨਾਂ ਦਾ ਕੱਪੜਾ ਬੁਣਨਾ ਵੀ ਬੰਦਗੀ ਹੈ ਤੇ ਕੱਪੜਾ ਵੇਚਣਾ ਵੀ ਬੰਦਗੀ ਹੈ। ਹੋ ਸਕਦਾ ਕਈਆਂ ਦਾ ਪਾਠ ਵੀ ਧੰਦਾ ਹੋਵੇ, ਕੁਛ ਵੀ ਨਾ ਹੋਵੇ, ਗੁਰਦੁਆਰੇ ਆਉਣਾ ਵੀ ਕਿਰਤ ਹੋਵੇ, ਕੀਰਤਨ ਨਾ ਹੋਵੇ, ਪਰ ਐਸੇ ਮਨੁੱਖਾਂ ਦਾ ਤਕੜੀ ਤੋਲਣਾ ਵੀ ਬੰਦਗੀ ਹੋ ਜਾਂਦਾ ਹੈ। ਤੇਰਾ ਤੇਰਾ ਤਕੜੀ ਯਾਦ ਕਰਾ ਦੇਵੇ, ਐਸੇ ਮਨੁੱਖ ਬਸ ਹੋਣੇ ਦਿਸ ਰਹਿੰਦੇ ਨੇ। ਇਸ ਨੂੰ ਮੈਂ ਇੱਕ ਸਲੋਕ ਦੇ ਰਾਹੀਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਸਮੇਂ ਵਿੱਚ ਜੋ ਜੀ ਰਿਹਾ, ਚਿੰਤਾ ਵਿੱਚ ਜੀ ਰਿਹਾ, ਯਾਦਾਂ ਵਿੱਚ ਜੀ ਰਿਹਾ, ਤੇ ਯਾਦਾਂ ਕਿਸ ਦੀਆਂ, ਦੁੱਖ ਸੁੱਖ ਦੀਆਂ, ਇੱਜ਼ਤ ਬੇਇੱਜ਼ਤੀ ਦੀਆਂ, ਨਫੇ ਨੁਕਸਾਨ ਦੀਆਂ। ਤੇ ਚਿੰਤਾ ਕਿਸ ਗੱਲ ਦੀ, ਨਫਾ ਹੋਵੇ ਨੁਕਸਾਨ ਨਾ ਹੋਵੇ, ਇੱਜ਼ਤ ਮਿਲੇ ਬੇਇੱਜ਼ਤੀ ਨਾ ਹੋਵੇ, ਸੁੱਖ ਮਿਲੇ ਦੁੱਖ ਨਾ ਮਿਲਣ। ਅੰਦਰ ਚਿੰਤਾ ਹੈ ਕਿਧਰੇ ਦੁੱਖ ਨਾ ਮਿਲੇ। ਚਿੰਤਾ ਭਵਿਸ਼ ਦੀ, ਯਾਦਾਂ ਭੂਤਕਾਲ ਦੀਆਂ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ। ਤੇ ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਸੁੱਖ, ਕੋਈ ਹਾਦਸੇ ਜੋ ਜ਼ਿੰਦਗੀ 'ਚ ਵਾਪਰੇ ਨੇ, ਕੁਝ ਖੁਸ਼ੀਆਂ ਜੋ ਜੀਵਨ ਵਿੱਚ ਮਿਲੀਆਂ ਨੇ, ਉਹ ਯਾਦ ਆਉਂਦੀਆਂ ਨੇ। ਤੇ ਚਿੰਤਾ ਹੈ ਇਹ ਹਾਦਸੇ ਅੱਗੋਂ ਨਾ ਆਉਣ, ਭਵਿਸ਼ ਦੇ 'ਚ ਨਾ ਆਉਣ, ਚਿੰਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਗੱਲ ਸ਼ਾਇਦ ਸਪਸ਼ਟ ਹੋ ਜਾਏ। ਸਾਹਿਬ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸਲੋਕਾਂ ਦੀ ਬਾਣੀ ਜਦ ਇਹ ਚੱਲਦੀ ਹੈ, ਇਸ ਸਲੋਕ ਨੂੰ ਸਾਰੇ ਹੀ ਪੜ੍ਹਦੇ ਨੇ, ਸਾਰੇ ਹੀ ਪੜ੍ਹਦੇ ਨੇ। ਔਰ ਮੈਂ ਸਮਝਦਾ ਸੀ ਸਰਲ ਭਾਸ਼ਾ ਹੈ, ਸੌਖੇ ਜਿਹਾ ਸ਼ਬਦ ਨੇ, ਸਾਰਿਆਂ ਦੀ ਸਮਝ ਹੈ, ਸੌਖਾ ਜਿਹਾ ਸਲੋਕ ਹੈ। ਪਰ ਨਹੀਂ, ਕੋਈ 4-5 ਸਾਲਾਂ ਤੋਂ ਇਸਦੇ ਜੋ ਅਰਥ ਖੁੱਲੇ ਨੇ, ਇਹ ਤੇ ਬਹੁਤ ਔਖਾ ਹੈ, ਸਭ ਤੋਂ ਕਠਿਨ ਸਲੋਕ ਹੈ, ਔਖਾ ਸਲੋਕ ਹੈ। ਤੁਸੀਂ ਆਖੋਗੇ ਇਸਦੇ 'ਚ ਕੀ ਔਖੇ ਆਈ ਹੈ? ਦਰਅਸਲ ਚਿੰਤਾ ਕਿਸ ਗੱਲ ਦੀ ਆਉਂਦੀ ਹੈ ਮਨੁੱਖ ਨੂੰ? ਕਿਸ ਗੱਲ ਦੀ ਆਉਂਦੀ ਹੈ? ਦੋ ਕਾਰਨਾਂ ਕਰਕੇ ਚਿੰਤਾ ਪੈਦਾ ਹੁੰਦੀ ਹੈ, ਤੁਹਾਡੇ ਸਾਹਮਣੇ ਰੱਖਾਂ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਆਉਂਦਾ ਹੈ ਜਗਤ ਨਾਲ ਹੋਵੇ, ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਬੜੇ ਧਿਆਨ ਨਾਲ ਸੁਣਨਾ, ਹੋ ਨਾ ਜਾਏ। ਹੁੰਦਾ ਹੈ ਜਗਤ ਨਾਲ ਹੋਵੇ ਪਿਆ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿਧਰੇ ਹੋ ਨਾ ਜਾਏ। ਦੂਸਰਾ, ਐਸਾ ਹੋਣਾ ਚਾਹੀਦਾ, ਮੇਰੀ ਕਾਮਨਾ, ਮੇਰੀ ਇੱਛਾ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ। ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ। ਇਹ ਚਿੰਤਾ ਦੇ ਦੋ ਕਾਰਨ ਨੇ, ਬੜੇ ਧਿਆਨ ਨਾਲ ਸੁਣਨਾ, ਫਿਰ ਮੈਂ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਪਕੜਦੇ ਜਾਵੇ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ ਪਿਆ। ਚਲੋ ਇੱਕ ਉਦਾਹਰਣ ਮੈਂ ਦਿਆਂ। ਲੋਕੀ ਹੁੰਦੇ ਪਏ ਨੇ ਬੁੱਢੇ, ਹੋਵਣ ਪਏ, ਕਮ ਸੇ ਕਮ ਮੈਂ ਨਾ ਆਵਾਂ, ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਕਈ ਬੁੱਢੇ ਹੋ ਜਾਂਦੇ ਨੇ, ਕਹਿੰਦੇ ਨੇ ਅਨਹੋਣੀ ਹੋ ਗਈ ਸਾਡੇ ਨਾਲ। ਕਬੀਰ ਕਹਿੰਦੇ ਹੈ, ਪੜੋਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ, ਨਿਰੀ ਪੜੋਸੀ ਦੀ ਅਰਥੀ ਨਹੀਂ ਉੱਠੀ ਤੇਰੀ ਵੀ ਉੱਠਣੀ ਹੈ। ਕਿਹੜੇ ਚੱਕਰਾਂ ਚ ਪਏ ਤੂੰ, ਕਿਸ ਖਿਆਲ ਦੇ ਚ ਬੈਠਾ? ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ, ਐਸਾ ਹੋਣਾ ਚਾਹੀਦਾ। ਲੇਕਿਨ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਚਿੰਤਾ ਕਿਉਂ ਕਰਦਾ? ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਛੱਡ ਚਿੰਤਾ ਨੂੰ ਪਰੇ ਸੁੱਟ। ਅਨਹੋਣੀ ਕਿਸੇ ਨਾਲ ਵੀ ਨਹੀਂ ਆਉਂਦੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਵੇ, ਜੇਕਰ ਅਨਹੋਣੀ ਹੁੰਦੀ ਹੋਵੇ, ਅਨਹੋਣੀ ਨਹੀਂ ਆਉਂਦੀ। ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਅਨਹੋਣੀ ਤੇ ਹੁੰਦੀ ਨਹੀਂ ਕਿਸੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਰਹੇ ਨੇ। ਟੀਕੇਕਾਰਾਂ ਨੇ ਜਦ ਅਰਥ ਲਿਖੇ ਤੇ ਕੁਝ ਟੀਕਾਕਾਰ ਮੌਜੂਦ ਸਨ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਕੁਛ ਸਮੇਂ ਤੋਂ ਇਹ ਅਰਥ ਮੇਰੇ ਤੇ ਖੁੱਲ ਰਹੇ ਨੇ, ਤੁਹਾਡੇ ਟੀਕੇ ਨਾਲ ਮੇਰਾ ਮਨ ਸਹਿਮਤ ਨਹੀਂ। ਤੁਸੀਂ ਜੋ ਅਰਥ ਕੀਤੇ ਨੇ ਇਹ ਅਰਥ ਨਹੀਂ। ਸਭ ਤੋਂ ਪਹਿਲੇ ਮੈਂ ਸੋਢੀ ਤੇਜਾ ਸਿੰਘ ਨੂੰ ਕਿਹਾ, ਇਹ ਅਰਥ ਨਹੀਂ, ਇੰਜ ਮੈਨੂੰ ਅਰਥ ਲੱਗਦੇ ਨੇ। ਚੁੱਪ ਕਰ ਗਏ, ਬਜ਼ੁਰਗ ਸਨ, ਚੁੱਪ ਕਰ ਗਏ। ਦੋ ਚਾਰ ਹੋਰ ਮਿਲੇ ਟੀਕਾਕਾਰ, ਮੈਂ ਕਿਹਾ ਕੀ ਕਰਾਂ ਇਸ ਲਿਖਤੀ ਅਰਥਾਂ ਨਾਲ ਹੁਣ ਮੇਰਾ ਮਨ ਸਹਿਮਤ ਨਹੀਂ, ਜੋ ਹੁੰਦਾ ਉਹ ਹੁੰਦਾ ਜੋ ਨਹੀਂ ਆਉਂਦਾ ਨਹੀਂ ਆਉਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਰਹੇ ਨੇ ਔਰ ਕਹਿ ਰਹੇ ਨੇ ਚਿੰਤਾ ਤਾਂ ਕੀ ਕੀਜੀਏ, ਚਿੰਤਾ ਤੇ ਉਸ ਦੀ ਕਰੋ ਜੋ ਅਨਹੋਣੀ ਹੋਵੇ। ਜੇਕਰ ਅਨਹੋਣੀ ਆਉਂਦੀ ਹੋਵੇ ਤਾਂ ਅਨਹੋਣੀ ਤੇ ਹੁੰਦੀ ਨਹੀਂ। ਸਾਹਿਬ ਇੰਜ ਕਹਿ ਰਹੇ ਨੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੂੰ ਇਹ ਕਹਿੰਦਾ ਫਲਾਣੇ ਦੀ ਅਰਥੀ ਉੱਠੀ ਹੈ, ਕਮ ਸੇ ਕਮ ਮੇਰੀ ਨਾ ਹੋ। ਸਾਹਿਬ ਕਹਿੰਦੇ ਅਨਹੋਣੀ ਹੁੰਦੀ ਨਹੀਂ, ਅਰਥੀਆਂ ਤੇ ਸਾਰਿਆਂ ਦੀ ਉੱਠਦੀਆਂ ਨੇ। ਪਾੜੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਨ, ਜੋ ਹੁੰਦਾ ਉਹ ਹੁੰਦਾ ਜੋ ਨਹੀਂ ਆਉਂਦਾ ਨਹੀਂ ਆਉਂਦਾ। ਤੂੰ ਬਹੁਤ ਉੱਦਮ ਕੀਤਾ ਤੇ ਨਹੀਂ ਹੋਇਆ, ਨਹੀਂ ਆਉਣਾ ਸੀ। ਤੂੰ ਉੱਦਮ ਕੀਤਾ ਤੇ ਹੋ ਗਿਆ, ਹੋਣਾ ਹੀ ਸੀ। ਭਗਤ ਇਸ ਤਰ੍ਹਾਂ ਜੀਵਦਾ, ਜੋ ਹੁੰਦਾ ਉਹ ਹੁੰਦਾ ਜੋ ਨਹੀਂ ਆਉਂਦਾ ਨਹੀਂ ਆਉਂਦਾ। ਮੈਂ ਫਿਰ ਦੁਹਰਾਵਾਂ, ਉੱਦਮ ਕੀਤਾ ਹੈ, ਪ੍ਰਸ਼ਾਰਿਤ ਕੀਤਾ ਹੈ, ਭਗਤ ਕਰਦੇ ਨੇ, ਭਾਗ ਲੱਗਿਆ, ਹੋ ਗਿਆ ਕੁਛ, ਹੋਣਾ ਸੀ ਤਾਂ ਹੋ ਗਿਆ, ਨਹੀਂ ਹੋਇਆ ਨਹੀਂ ਹੋਣਾ ਸੀ। ਦੋਹਾਂ ਹਾਲਤਾਂ ਚ ਖੁਸ਼ ਹੁੰਦਾ ਹੈ, ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਪਰ ਆਮ ਹਾਲਤ ਵਿੱਚ ਆਮ ਲੋਕੀ ਕੀ ਕਰਦੇ ਨੇ, ਜਬ ਕਿਛ ਪਾਵਤ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦ ਕੁਝ ਮਿਲ ਗਿਆ ਪ੍ਰਸੰਨ, ਠੀਕ ਮਿਹਨਤ ਸਫਲ ਹੋ ਗਈ, ਤੇ ਨਹੀਂ ਭਾਗ ਲੱਗੇ ਤਾਂ ਰੋਂਦਾ, ਕਹਿੰਦਾ ਲੈ ਇਹ ਕੀ ਹੋ ਗਿਆ, ਇਹ ਤੇ ਅਨਹੋਣੀ ਹੋ ਗਈ। ਸਾਹਿਬ ਕਹਿੰਦੇ ਨਹੀਂ, ਅਨਹੋਣੀ ਹੁੰਦੀ ਨਹੀਂ, ਕਿਸੇ ਨਾਲ ਵੀ ਨਹੀਂ ਆਉਂਦੀ। ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਐਸਾ ਮਨੁੱਖ ਕਰਦਾ ਹੋਇਆ ਵੀ ਨਹੀਂ ਕਰਦਾ, ਇੰਜ ਕਹਿ ਲਓ। ਇਸੇ ਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਾ ਕਰਮ। ਐਸਾ ਮਨੁੱਖ ਦਾਨ ਦਿੰਦਾ ਹੋਇਆ ਵੀ ਦਾਨ ਨਹੀਂ ਦਿੰਦਾ, ਪਾਠ ਕਰਦਾ ਹੋਇਆ ਵੀ ਪਾਠ ਨਹੀਂ ਕਰਦਾ, ਕਰਤਾਪਨ ਪਰੇ ਹਟਾ ਦਿੰਦਾ। ਐਸਾ ਮਨੁੱਖ ਸਤਸੰਗ ਕਰਦੇ ਹੋਇਆ ਵੀ ਨਹੀਂ ਕਰਦਾ, ਹਰ ਕਰਮ ਦੇ ਨਾਲ ਕਰਤਾ ਭਾਵ ਹਟਾ ਦਿੰਦਾ। ਕਰਮ ਤੇ ਉਸ ਤੋਂ ਹੁੰਦਾ ਔਰ ਕਰਮ ਉਸ ਤੋਂ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਸਰੀਰ ਦੇ ਸਵਾਸ ਪੈ ਚੱਲਦੇ ਨੇ, ਜਿਵੇਂ ਦਿਲ ਪਿਆ ਧੜਕਦਾ, ਇਸ ਤਰ੍ਹਾਂ ਹੀ ਪਾਠ ਹੁੰਦਾ, ਉਹ ਕਰਦਾ ਨਹੀਂ ਹੈ। ਇਸ ਤਰ੍ਹਾਂ ਹੀ ਕੀਰਤਨ ਹੁੰਦਾ, ਉਹ ਕਰਦਾ ਨਹੀਂ ਹੈ। ਇਸ ਤਰ੍ਹਾਂ ਹੀ ਕਥਾ ਆਉਂਦੀ, ਉਹ ਕਰਦਾ ਨਹੀਂ ਹੈ। ਇਸ ਤਰ੍ਹਾਂ ਹੀ ਉਹ ਸਤਸੰਗ ਕਰਦਾ ਹੈ, ਉਹ ਸਤਸੰਗ ਕਰਦਾ ਹੀ ਨਹੀਂ ਹੈ। ਇਸ ਤਰ੍ਹਾਂ ਹੀ ਉਹ ਦਾਨ ਕਰਦਾ ਹੈ, ਅੰਤਰ ਕਰਤਾਪਣ ਨਹੀਂ ਹੈ, ਹੁੰਦਾ ਹੈ ਉਸ ਤੋਂ ਸਭ ਕੁਛ ਹੁੰਦਾ ਹੈ, ਕਰਦਾ ਨਹੀਂ ਹੈ। ਹੁਣ ਇਸ ਤੋਂ ਅੱਗੇ ਮੇਰੇ ਕੋਲ ਸ਼ਬਦ ਕੋਈ ਨਹੀਂ, ਮੈਂ ਇਸ ਨੂੰ ਖੋਲ ਸਕਾਂ। ਮੈਂ ਫਿਰ ਅਰਜ਼ ਕਰਾਂ, ਇਸ ਅਕਰਮ ਅਵਸਥਾ ਵਿੱਚ ਜਦ ਕੋਈ ਪਹੁੰਚੇ ਨੇ ਤੇ ਉਹਨਾਂ ਨੇ ਇਹ ਆਖਿਆ ਸਾਡੇ ਕੋਲ ਸ਼ਬਦ ਕੋਈ ਨਹੀਂ ਕਹਿ ਸਕਦੇ। ਬਿਸਮ ਬਿਸਮ ਬਿਸਮੈ ਹੀ ਭਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੇ। ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੂੰਗਾ ਕੀ ਆਖੇ। ਉਸ ਅਵਸਥਾ ਨੂੰ ਬਿਆਨ ਕਰਨਾ ਇੰਜ ਹੈ ਜਿਵੇਂ ਕੁਝ ਗੂੰਗਾ ਕਹਿ ਨਹੀਂ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਉਸ ਤੀਰਥ ਦੇ ਚ ਬਸ ਹੋਣਾ ਪੈਂਦਾ, ਬਸ ਉੱਥੇ ਪਹੁੰਚ ਗਏ ਤੇ ਪਹੁੰਚਣਾ ਕੀ ਆਉਂਦਾ, ਅਕਰਮ ਅਵਸਥਾ ਦੇ ਚਲੇ ਗਏ, ਕਰਤਾ ਭਾਵ ਹਟਾ ਦਿੱਤਾ, ਹੋ ਰਿਹਾ ਪਾਠ ਹੋ ਰਿਹਾ ਮੈਂ ਕਰ ਨਹੀਂ ਰਿਹਾ, ਕੀਰਤਨ ਹੋ ਰਿਹਾ ਮੈਂ ਕਰ ਨਹੀਂ ਰਿਹਾ। ਹੁਣ ਜਿਤਨੇ ਸੌਖੇ ਢੰਗ ਨਾਲ ਮੈਂ ਬਿਆਨ ਕਰਨਾ, ਇਤਨੀ ਖੇਡ ਸੌਖੀ ਨਹੀਂ ਹੈ। ਕਰਤਾਪਣ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਜੁੜਦਾ, ਮੈਨੂੰ ਗੱਲ ਭੁੱਲਦੀ ਨਹੀਂ। ਕਲਕੱਤੇ ਦੀ ਬਹੁਤ ਪੁਰਾਣੀ ਗੱਲ, ਇੱਕ ਸੱਜਣ ਮੈਨੂੰ ਕਹਿਣ ਲੱਗਾ, ਗਿਆਨੀ ਜੀ ਜੇ ਮੈਂ ਨਾ ਆਉਂਦਾ ਤੇ ਜਲੂਸ ਅੱਜ ਨਹੀਂ ਨਿਕਲਣਾ ਸੀ, ਤੇ ਜੇ ਮੈਂ ਨਾ ਆਉਂਦਾ ਤੇ ਸਕੂਲ ਨੂੰ ਤਾਲੇ ਲੱਗ ਜਾਣੇ ਸਨ, ਇਹ ਤੇ ਅਸੀਂ ਜਿੰਦ ਮਾਰ ਕੇ ਐਸਾ ਕੰਮ ਕੀਤਾ। ਅਜੇ ਹੋਰ ਉਸਨੇ ਬਹੁਤ ਕੁਛ ਕਹਿਣਾ ਸੀ, ਮੈਂ ਕਿਹਾ ਤੂੰ ਮਰ ਕੇ ਵੇਖ ਸਭ ਕੁਛ ਹੁੰਦਾ ਰਹਿ ਗਿਆ, ਕਿਹੜੇ ਚੱਕਰਾਂ 'ਚ ਤੂੰ ਪਿਆ, ਕੱਲ ਤੂੰ ਆਖੇਗਾ ਮੈਂ ਨਾ ਆਵਾਂ ਤੇ ਸੂਰਜ ਕਿਵੇਂ ਨਿਕਲੇਗਾ, ਮੈਂ ਨਾ ਆਵਾਂ ਤੇ ਦਿਨ ਕਿਵੇਂ ਹੋਵੇਗਾ, ਇਹ ਤੇਰੇ ਕਰਕੇ ਸਭ ਕੁਛ ਨਹੀਂ ਹੋ ਰਿਹਾ। ਕਰਤਾਪਨ ਨੂੰ ਜੋੜਨਾ ਕਾਲ ਦੇ 'ਚ ਜੀਵਣਾ ਹੈ, ਅਕਰਤਾ ਹੋ ਜਾਣਾ, ਅਕਰਮ ਹੋ ਜਾਣਾ ਅਕਾਲ ਦੇ 'ਚ, ਇਹੀ ਅੰਤਰੀਵ ਤੀਰਥ ਹੈ। ਇਹੀ ਕਰ ਕਰਕੇ ਉੱਥੇ ਪਹੁੰਚਣਾ ਜਿੱਥੇ ਕਰਨਾ ਕੁਛ ਵੀ ਨਹੀਂ ਹੈ, ਇਸੇ ਦਾ ਸਤਿਗੁਰ ਜ਼ਿਕਰ ਕਰਦੇ ਨੇ। ਪਰ ਉੱਥੇ ਪਹੁੰਚੀਏ ਕਿਵੇਂ, ਸੁਣੀ ਹੈ, ਪਹਿਲੇ ਸ਼ਬਦ ਨੂੰ ਸੁਣ, ਪਹਿਲੇ ਬਾਣੀ ਨੂੰ ਸੁਣ, ਪਹਿਲੇ ਪ੍ਰਭੂ ਦੇ ਨਾਮ ਨੂੰ ਸੁਣ, ਮੰਨੀਏ ਉਹਨੂੰ ਮਨ ਦਾ ਹਿੱਸਾ ਬਣਾ। ਭਾਵ ਸੁਣੇ ਤੇਰਾ ਮਨ, ਸਰੋਤਾ ਮਨ ਬਣੇ, ਵਕਤਾ ਜ਼ਬਾਨ ਬਣੇ। ਪਾਠ ਕਰਕੇ ਦੇਖ ਲੈਣਾ, ਸਰੋਤਾ ਮਨ ਨਹੀਂ ਬਣਦਾ, ਵਕਤਾ ਜ਼ਬਾਨ ਬਣ ਜਾਂਦੀ ਹੈ। ਵਕਤਾ ਤੇ ਰਸਨਾ ਸਾਰਿਆਂ ਦੀ ਬਣ ਜਾਂਦੀ ਹੈ, ਸਾਰੇ ਹੀ ਪਾਠ ਕਰਦੇ ਨੇ। ਹੁਣ ਸਰੋਤੇ ਬਣਨ ਜੋ ਜ਼ਬਾਨ ਨਾਲ ਜਪ ਜੀ ਪੜ੍ਹ ਰਹੇ ਨੇ ਤੇ ਮਨ ਸੁਣੇ, ਤੇ ਜਦ ਮਨ ਸੁਣੇ ਤੇ ਜ਼ਬਾਨ ਪੜ੍ਹੇ, ਇਹ ਜਪ ਹੋ ਜਾਂਦਾ, ਜਪ ਹੋ ਜਾਂਦਾ। ਇਹ ਜਪ ਲੈ ਜਾਏਗਾ ਕਿੱਥੇ? ਅਜੱਪਾ ਦੇ ਚ, ਮਨ ਕੀਤਾ ਭਾਵ, ਐਸੀ ਦੁਨੀਆਂ ਚ, ਭਾਵਨਾ ਦੀ ਦੁਨੀਆਂ ਚ ਲੈ ਜਾਏਗਾ, ਜਪ ਵੀ ਸ਼ਾਂਤ ਹੋ ਜਾਏਗਾ, ਜ਼ਬਾਨ ਵੀ ਚੁੱਪ ਕਰ ਜਾਏਗੀ। ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਜਾਪ ਸੋ ਅਜੱਪਾ ਜਾਪੇ, ਮੇਰਾ ਸਿੱਖ ਇਤਨਾ ਉੱਚਾ ਚਲਾ ਜਾਏ ਕਿ ਫਿਰ ਅਜੱਪਾ ਜਾਪ ਚਲੇ। ਅਜੱਪਾ ਜਾਪ ਕੀ? ਗੁਰੂ ਅਰਜਨ ਦੇਵ ਜੀ ਇਸਦਾ ਇੰਝ ਜ਼ਿਕਰ ਕਰਦੇ ਨੇ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਉਹ ਹੁਣ ਜਿੱਥੇ ਵੀ ਹੈ, ਜਪ ਤੇ ਉਸਦੇ ਅੰਦਰ ਚੱਲ ਰਿਹਾ, ਰਸਨਾ ਨਹੀਂ ਚੱਲ ਰਹੀ, ਕੁਛ ਵੀ ਨਹੀਂ ਚੱਲ ਰਿਹਾ। ਹੁਣ ਜਪ ਹੋ ਰਿਹਾ, ਕਰਦਾ ਨਹੀਂ ਪਿਆ। ਹੁਣ ਬੰਦਗੀ ਹੋ ਰਹੀ ਹੈ, ਕਰ ਨਹੀਂ ਰਿਹਾ। ਹੁਣ ਸਭ ਕੁਝ ਹੋ ਰਿਹਾ, ਕਰਤਾਪਣ ਖਤਮ ਹੋ ਗਿਆ। ਜਿਸ ਦਿਨ ਮਨੁੱਖ ਦਾ ਕਰਤਾਪਣ ਖਤਮ ਹੁੰਦਾ, ਉਸੇ ਦਿਨ ਹੀ ਪਰਮਾਤਮਾ ਦੇ ਚਲੀਨ ਆਉਂਦਾ, ਕਿਉਂਕਿ ਪਰਮਾਤਮਾ ਖੁਦ ਅਕਰਮ ਹੈ, ਅਕਰਮ ਹੈ, ਅਧਰਮ ਹੈ। ਕਰਮ ਕਰਤ ਹੋਵੇ ਨੇ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਉਸ ਅਵਸਥਾ ਤੱਕ ਪਹੁੰਚਣ ਵਾਸਤੇ ਸਾਹਿਬ ਕਹਿੰਦੇ ਨੇ, ਸੁਣੀਏ ਮੰਨੀਏ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਉ। ਇਹੀ ਅੰਤਰੀਵ ਤੀਰਥ ਹੈ, ਔਰ ਇਸੇ ਵਿੱਚ ਹੀ ਮਹਿਲ ਸਾਰੀ ਜੋ ਹੈ ਲੈ ਜਾਂਦੀ ਹੈ। ਇਸ ਦੇ ਚ ਗਤੀ ਕਰ, ਇਸ ਦੇ ਚ ਪਹੁੰਚ। ਇਹ ਜਿਹੜਾ ਪਹੁੰਚਣਾ ਹੈ, ਪਹੁੰਚ ਕੇ ਵਾਕਈ ਮਨੁੱਖ ਫਿਰ ਪਰਮਾਤਮਾ ਦੀ ਬੇਅੰਤਤਾ ਨੂੰ ਬਿਆਨ ਕਰ ਸਕਦਾ ਹੈ? ਗੁਰੂ ਨਾਨਕ ਕਹਿੰਦੇ ਨਹੀਂ, ਕਿਉਂਕਿ ਨਦੀ ਅਗਰ ਸਾਗਰ ਵਿੱਚ ਲੀਨ ਵੀ ਹੋ ਗਈ ਹੈ ਤਾਂ ਸਾਰੇ ਸਾਗਰ ਨੂੰ ਨਹੀਂ ਜਾਣਦੀ, ਲੀਨ ਹੋ ਗਈ ਹੈ, ਸਾਗਰ ਹੋ ਗਈ ਹੈ।